নন্দবন্দনিয়ান কুমার সর্বকাল সমরাচ লগন তৈরা খো প্রভু নানক দে কর হাত ফিরত ফিরত প্রভে আয়া পর্যাত শরণায় নানক কি প্রভ বিনতি আপনি পালতি লায়ে আপনি মায়া আপ বসারি আপে বেখন হারা নানা রূপ ধরে বরঙ্গী সবতে রেনারা সরগুণ নির্গুণ নিরঙ্কার সুন্ন সমাধি আপ আপন কিয়া নানকা আপে হি ফির জাপ প্রভ সব কিছু তেরা জি মাই কিছ নাই মাই কিছ নাই সব কিছু তেরা মাই কিছ নাই মাই কিছ নাই
जय जय पेखो तै तै नेरा साध मूरत गुर पिट्यो नानक मिन सागर बूंद नहीं अनहेरा मैं किछ नहीं दी सब किछ तेरा
ਨਹੀਂ ਮੈਂ ਕਿਤਨਾ ਤਾਕਤ ਤੇਰਾ ਜੀ ਮੈਂ ਕਿਤਨਾ
ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰਹੇ ਆਵੇ ਨਾ ਜਾਵੇ ਨਾ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਰਹੇ ਸਾਧ ਜੀ ਕਰਕੇ ਬੋਲਣਾ ਸਤਨਾਮ ਪਰਮੇਸ਼ੁਰ ਨੂੰ ਜੋ ਪਾ ਜਾਂਦੇ ਨੇ ਇੱਕ ਜੋ ਪਰਮੇਸ਼ੁਰ ਤੋਂ ਦੂਰ ਚਲੇ ਜਾਂਦੇ ਨੇ ਦੋਹਾਂ ਦੇ ਜੀਵਨ ਦੇ ਅੰਦਰ ਬਹੁਤ ਬੜਾ ਪਾੜ ਹੋਇਆ ਕਰਦਾ ਪਰਮੇਸ਼ੁਰ ਦੇ ਪਾਏ ਹੋਏ ਜੋ ਹੋਇਆ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਕਥਾਵਾਂ ਸਾਰੀ ਅਪਰੋਚ ਲਾਈਫ ਦਾ ਸਾਰੀ ਜ਼ਿੰਦਗੀ ਦਾ ਤਜਰਬਾ ਦੂਸਰੀ ਆਮ ਜ਼ਿੰਦਗੀ ਦੇ ਨਾਲੋਂ ਨਿਆਰਾ ਹੋਇਆ ਕਰਦਾ ਕਿਉਂਕਿ ਆਮ ਜ਼ਿੰਦਗੀ ਹਮੇਸ਼ਾ ਹਿੱਤ ਵਿੱਚ ਰਹਿੰਦੀ ਹੈ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਮੈਨੂੰ ਆਹ ਮਿਲ ਜੇ ਜੋ ਨਿਆਰਾ ਹੋਇਆ ਕਰਦਾ ਹਰੀ ਦਾ ਸੇਵਕ ਉਹ ਕਹਿੰਦਾ ਮੈਂ ਆਹ ਵੀ ਦੇ ਦੇਵਾਂ ਆਹ ਵੀ ਦੇ ਦੇਵਾਂ ਆਹ ਵੀ ਦੇ ਦੇਵਾਂ ਸਭ ਕੁਛ ਦੇ ਦੇਵਾਂ ਤਨ ਵੀ ਦੇ ਦੇਵਾਂ ਧਨ ਵੀ ਦੇ ਦੇਵਾਂ ਮਨ ਵੀ ਦੇ ਦੇਵਾਂ ਆਪਣੇ ਕੋਲ ਕੁਛ ਨਾ ਰੱਖਾਂ ਜੋ ਕੁਛ ਮੈਨੂੰ ਪਰਮੇਸ਼ੁਰ ਨੇ ਦਿੱਤਾ ਹੈ ਮੈਂ ਸਭ ਕੁਛ ਦੇ ਦੇਵਾਂ ਸੋ ਦੋਹਾਂ ਦਾ ਫਰਕ ਕਿਉਂ ਹੁੰਦਾ ਇੱਕ ਦੇ ਅੰਦਰ ਗ੍ਰਸਤ ਹੁੰਦਾ ਪਕੜ ਹੋਇਆ ਕਰਦੀ ਹੈ ਇੱਕ ਦੇ ਅੰਦਰ ਨਿਗ੍ਰਹਿ ਹੋਇਆ ਕਰਦਾ ਡਿਟੈਚਮੈਂਟ ਹੋਇਆ ਕਰਦੀ ਹੈ ਇੱਕ ਦਾ ਰਸਤਾ ਸੂਰਜ ਜਿੱਧਰੋਂ ਚੜ੍ਹਦਾ ਉੱਧਰ ਨੂੰ ਹੈ ਇੱਕ ਦਾ ਰਸਤਾ ਜਿੱਧਰ ਸੂਰਜ ਛਿਪਦਾ ਉੱਧਰ ਨੂੰ ਹੈ ਸੋ ਦੋਹਾਂ ਦੇ ਵਿੱਚ ਸਾਂਝਾ ਕੋਈ ਫੈਕਟਰ ਨਹੀਂ ਹੋਇਆ ਕਰ ਹੁੰਦਾ ਅਗੰਮ ਹੋਇਆ ਕਰਦੀ ਹੈ ਆਮ ਆਦਮੀ ਦੀ ਸਮਝ ਤੋਂ ਪਰੇ ਦੀ ਬਾਤ ਹੋਇਆ ਕਰਦੀ ਹੈ ਜਿੱਥੇ ਆਮ ਮਨੁੱਖ ਸੋਚ ਨਹੀਂ ਸਕਦਾ ਉਸ ਥਾਂ ਦੇ ਉੱਤੇ ਪਰਮੇਸ਼ੁਰ ਦਾ ਸੇਵਕ ਜੋ ਹੁੰਦਾ ਹੈ ਖੇਲਿਆ ਕਰਦਾ ਸੋ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰ ਰਹੇ ਸੀ ਕਾਫੀ ਇਹ ਵੀਡੀਓ ਫਿਲਮਾਂ ਇੱਕੋ ਹੀ ਸ਼ਖਸੀਅਤ ਦੇ ਦੁਆਲੇ ਘੁੰਮਦੀਆਂ ਨੇ ਜਿਸਦਾ ਨਾਮ ਪੀਰ ਗੁੱਡੂ ਸ਼ਾਹ ਹੈ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਪਾਸ ਆਉਂਦਾ ਹੈ ਬਹੁਤ ਪਹੁੰਚਿਆ ਹੋਇਆ ਸੀ ਬਹੁਤ ਮਰੀਜ਼ ਸਨ ਬੜੀ ਮਾਨਤਾ ਸੀ ਸ਼ਕਤੀਆਂ ਵਾਲਾ ਸੀ ਕਾਮਨਾਵਾਂ ਪੂਰੀਆਂ ਕਰਿਆ ਕਰਦਾ ਸੀ ਆਪਣੇ ਮਰੀਜ਼ਾਂ ਦੀਆਂ ਹੋਰ ਵੀ ਅਨੇਕਾਂ ਗੁਣ ਉਸ ਦੇ ਅੰਦਰ ਸਮਾਨ ਦ੍ਰਿਸ਼ਟੀ ਸੀ ਉਹਦੇ ਅੰਦਰ ਧਰਮ ਦਾ ਵਿਤਕਰਾ ਉਸਦੇ ਅੱਗੇ ਕੋਈ ਕੰਧ ਨਹੀਂ ਸੀਗਾ ਉਹ ਇਸ ਤੋਂ ਕੰਧ ਤੋਂ ਪਰੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਇੱਥੇ ਖੜਾ ਸੀ ਤਤਸਵ ਨਾਮ ਦੀ ਚੀਜ਼ ਉਹਦੇ ਅੰਦਰ ਕੋਈ ਨਹੀਂ ਸੀ ਜਿੰਨਾ ਪਿਆਰ ਇਸਲਾਮ ਵਾਲਿਆਂ ਨੂੰ ਕਰਦਾ ਸੀ ਓਨਾ ਹੀ ਹਿੰਦੂਆਂ ਨੂੰ ਕਰਦਾ ਸੀ ਇੱਕ ਲੰਗਰ ਉਹਨਾਂ ਵਾਸਤੇ ਸੀ ਇੱਕ ਲੰਗਰ ਇਹਨਾਂ ਵਾਸਤੇ ਸੀ ਸੱਚ ਦੀ ਖੋਜ ਦਾ ਮਤਲਾਸ਼ੀ ਸੀ ਸੱਚੇ ਦਿਨ ਉਹ ਚਾਹੁੰਦਾ ਸੀ ਕਿ ਮੈਂ ਸੱਚ ਨੂੰ ਪਹਿਚਾਣ ਲਵਾਂ ਲੇਕਿਨ ਅਜੇ ਤੱਕ ਕਾਮਨਾ ਪੂਰੀ ਨਹੀਂ ਸੀ ਹੋਈ ਨੇੜੇ ਨੇੜੇ ਘੁੰਮਦਾ ਸੀ ਇੱਕ ਪੁਆਇੰਟ ਰਹਿੰਦਾ ਸੀ ਇੱਕ ਕਦਮ ਰਹਿੰਦਾ ਸੀ ਜਿਹੜਾ ਬਗੈਰ ਗੁਰੂ ਤੋਂ ਪੱਟਿਆ ਨਹੀਂ ਜਾ ਸਕਦਾ ਸੀ ਆਦਮੀ ਦੇ ਵਿੱਚ ਤਾਕਤ ਨਹੀਂ ਕਿ ਆਖਰੀ ਕਦਮ ਆਪ ਪੱਟ ਲਵੇ ਕਿਸੇ ਹੈਰਾਨ ਹੋ ਗਿਆ ਵੀ ਦਿਨ ਤਾਂ ਕਦੇ ਰਾਤ ਨੂੰ ਮਿਲਿਆ ਨਹੀਂ ਜਦੋਂ ਦਿਨ ਆਉਂਦਾ ਰਾਤ ਖਤਮ ਹੋ ਜਾਂਦੀ ਮਹਾਰਾਜ ਸਮਝਿਆ ਨਹੀਂ ਮਹਾਰਾਜ ਕਹਿੰਦੇ ਜਿਵੇਂ ਸਮਝਿਆ ਐਵੇਂ ਜਿਵੇਂ ਆ ਬਾਤ ਖੁੱਲ੍ਹ ਕੇ ਦੱਸੋ ਮਹਾਰਾਜ ਝੂਠ ਦਾ ਸੱਚ ਨਾਲ ਮੇਲ ਕਿਵੇਂ ਹੋਵੇ ਮਹਾਰਾਜ ਕਹਿੰਦੇ ਜਦੋਂ ਸੱਚ ਪ੍ਰਗਟ ਹੋ ਜਾਣਾ ਝੂਠ ਨਾਮ ਦੀ ਚੀਜ਼ ਖਤਮ ਹੋ ਜਾਣੀ ਝੂਠ ਦੀ ਚੀਜ਼ ਨਹੀਂ ਰਹਿਣੀ ਸੱਚ ਸੱਚ ਹੋਇਆ ਝੂਠ ਨੂੰ ਤਕੜਾ ਕਰਨ ਵਾਲੀਆਂ ਗੱਲਾਂ ਕੀਤੀਆਂ ਸਾਰੀਆਂ ਕਹਿੰਦਾ ਮਹਾਰਾਜ ਇਹ ਚੀਜ਼ਾਂ ਝੂਠ ਨੂੰ ਤਕੜਾ ਕਰਦੀਆਂ ਮਹਾਰਾਜ ਕਹਿੰਦੇ ਹਾਂ ਜੇ ਝੂਠ ਦੇ ਵਿੱਚੋਂ ਬੈਠ ਕੇ ਕਰੀਆਂ ਹੁਣ ਮਹਾਰਾਜ ਮੈਂ ਸਮਝਿਆ ਨਹੀਂ ਮੈਨੂੰ ਹੋਰ ਖੋਲ੍ਹ ਕੇ ਸਮਝਾਓ ਮਹਾਰਾਜ ਕਹਿੰਦੇ ਬੁੱਧੂ ਸ਼ਾਹ ਇੱਕ ਝੂਠ ਹੈ ਜਿਹਨੂੰ ਮੈਂ ਕਹਿਣਾ ਇੱਕ ਸੱਚ ਹੈ ਜਿਹਨੂੰ ਅੱਲਾ ਕਹਿਣਾ ਵਾਹਿਗੁਰੂ ਕਹਿਣਾ ਰਾਮ ਕਹਿਣਾ ਭਗਵਾਨ ਕਹਿਣਾ ਜੋ ਝੂਠ ਹੈ ਉਹਦੀ ਕੋਈ ਬੁਨਿਆਦ ਨਹੀਂ ਹੋਇਆ ਕਰਦੀ ਦੁਨੀਆਂ ਦੇ ਅੰਦਰ ਬੇਅੰਤ ਮਸਾਲਾ ਨੇ ਹਨੇਰੇ ਵਿੱਚ ਰੱਸੀ ਪਈ ਹੋਵੇ ਝੂਠ ਕਹਿੰਦਾ ਸੱਪ ਪਿਆ ਲੇਕਿਨ ਸੱਚੇ ਦਾ ਜਦ ਪ੍ਰਕਾਸ਼ ਹੁੰਦਾ ਉਹ ਕਹਿੰਦਾ ਸੱਪ ਤਾਂ ਹੈ ਨਹੀਂ ਇਹ ਤਾਂ ਰੱਸੀ ਸੀ ਲੇਕਿਨ ਝੂਠ ਦਾ ਵਜੂਦ ਬਣ ਗਿਆ ਝੂਠ ਉਸੇ ਨੂੰ ਕਹਿੰਦੇ ਨੇ ਹੁੰਦੀ ਚੀਜ਼ ਨੂੰ ਅਣਹੁੰਦੀ ਕਰਕੇ ਦੇਖਣਾ ਅਤੇ ਅਣਹੁੰਦੀ ਨੂੰ ਹੁੰਦੀ ਕਰਕੇ ਦੇਖਣਾ ਪਰਛਾਵਾਂ ਪੈ ਰਿਹਾ ਚੰਦਰਮਾ ਦਾ ਹਜ਼ਾਰਾਂ ਘੜਿਆਂ ਦੇ ਅੰਦਰ ਇਕੱਲੇ ਇਕੱਲੇ ਘੜੇ ਦੇ ਅੰਦਰ ਚੰਦਰਮਾ ਦੇਖਣਾ ਡੰਡਾ ਲੈ ਕੇ ਘਰੇ ਭੰਨ ਦਿੱਤੇ। ਚੰਦਰਮਾ ਕਿੱਥੇ ਚਲਿਆ ਗਿਆ? ਪ੍ਰਤੀਬਿੰਬ ਬਿੰਬ ਵਿੱਚ ਸਮਾ ਗਿਆ। ਪ੍ਰਤੀਬਿੰਬ ਕੋਈ ਚੀਜ਼ ਨਹੀਂ ਸੀ, ਇੱਕ ਝੂਠ ਦਾ ਪਰਛਾਵਾਂ ਸੀ। ਸੋ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਮੈਂ ਬਣਿਆ ਹੋਇਆ ਇਨਸਾਨ ਹੈ, ਇਹ ਇੱਕ ਪਰਛਾਵਾਂ ਹੈ, ਇੱਕ ਮਨੌਤ ਹੈ, ਦਰਅਸਲ ਹੈ ਨਹੀਂ। ਤੇ ਮਹਾਰਾਜ ਇੱਥੇ ਹੈ ਕਿ ਕਹਿੰਦੇ ਨਿਰਾ ਸੱਚ, ਇੱਥੇ ਦੂਸਰਾ ਨਹੀਂ ਕੋਈ, ਆਪ ਇਹ ਪਰਮੇਸ਼ਵਰ ਅਨੇਕ ਰੰਗਾਂ 'ਚ ਖੇਲ ਰਿਹਾ। ਜਿਹਨੇ ਪਛਾਣ ਲਿਆ ਉਹਦੇ ਕੋਲੋਂ ਝੂਠ ਖਤਮ ਹੋ ਗਿਆ। ਮੋਟੇ ਅੱਖਰਾਂ ਦੇ ਅੰਦਰ ਬੁੱਧੂ ਸ਼ਾਹ, ਇਹ ਜਿੰਨਾ ਜੋ ਇਨਸਾਨ ਹੈ ਇਹ ਮੈਂ ਦਾ ਘੇਰਿਆ ਹੋਇਆ, ਜਿਹਨੂੰ ਈਗੋ ਕਹਿੰਦੇ ਨੇ। ਈਗੋ, ਈਗੋ ਦੀ ਨਿਸ਼ਾਨੀ ਕੀ ਹੁੰਦੀ ਹੈ? ਆਦਮੀ ਇਹ ਕਹਿੰਦਾ ਮੈਂ ਆ। ਜਦੋਂ ਮੈਂ ਮੰਨੇਗਾ, ਮੈਂ ਨੂੰ ਦੁੱਖ ਹੋਏਗਾ, ਕੋਈ ਉਸਤਤ ਕਰੇਗਾ ਮੈਂ ਫੁੱਲੇ ਦੀ, ਕੋਈ ਨਿੰਦਿਆ ਕਰੇਗਾ, ਮਾੜੇ ਸ਼ਬਦ ਯੂਜ ਕਰੇਗਾ, ਮੈਂ ਦੁਖੀ ਹੋਏਗੀ, ਰੋਏਗੀ, ਕਲਪੇਗੀ, ਲੜਨ ਨੂੰ ਤਿਆਰ ਹੋ ਜਾਏਗੀ, ਕਿਉਂਕਿ ਮੈਂ ਬੜੀ ਚੀਜ਼ ਹੈ ਆਦਮੀ ਦੇ ਅੰਦਰ। ਮਹਾਰਾਜ ਕਹਿੰਦੇ ਅਣ ਹੁੰਦਾ ਆਪ ਬਣਾਇਆ ਹੈ ਨਹੀਂ, ਲੇਕਿਨ ਐਵੇਂ ਇੱਕ ਝੂਠੀ ਚੀਜ਼ ਨੂੰ ਫੜ ਕੇ ਬਹਿ ਗਏ ਅਗਿਆਨੀ ਹੋ ਕੇ। ਜੰਮਣ ਮਰਨ ਨਹੀਂ ਇਸ ਦਾ ਛੁੱਟਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਇੰਨੀ ਬਿਮਾਰੀ, ਇੰਨੀ ਤਕਲੀਫ, ਪੰਜ ਕਿਸਮ ਦੇ ਕਲੇਸ਼, ਅਵਿਦਿਆ, ਅਸਮਤਾ, ਅਵਨਿਵੇਸ਼, ਰਾਗ, ਦੁਐਸ਼, ਇਹਦੇ ਗਲ ਪਏ ਰਹਿੰਦੇ। ਤੇ ਇਸ ਦਾ ਮਾਰਿਆ ਹੋਇਆ ਜਨਮਾਂ ਜਨਮਾਂਤਰਾਂ 'ਚ ਘੁੰਮਣ ਦਾ ਦੁੱਖ, ਜੂਨੀਆਂ 'ਚ ਘੁੰਮਣ ਦਾ, 84 ਲੱਖ ਜੂਨੀਆਂ 'ਚ ਘੁੰਮਦਾ ਫਿਰਦਾ, ਕੇਵਲ ਮੈਂ ਦਾ ਮਾਰਿਆ ਇਹਨੂੰ ਨਹੀਂ ਛੱਡਦਾ। ਫਿਰ ਮਹਾਰਾਜ ਮੈਂ ਝੂਠੀ ਹੋਈ, ਰੂਹ ਹੋਈ ਨਾ? ਮਹਾਰਾਜ ਕਹਿੰਦੇ ਰੂਹ ਜਿਹੜੀ ਝੂਠੀ ਰੂਹ ਹੈ ਇਹ ਹੈ ਨਹੀਂ, ਸੱਚੀ ਰੂਹ ਹੈਗੀ, ਸੱਚੀ ਨੂੰ ਤੂੰ ਪਛਾਣ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਬੁੱਧੂ ਸ਼ਾਹ ਮੈਂ ਛੱਡ ਦੇ, ਬਾਕੀ ਕੀ ਰਹਿ ਗਿਆ? ਬਜਤ 'ਚ ਆ ਗਿਆ, ਬਿਸਮਾਦ 'ਚ ਆ ਗਿਆ, ਕਿਉਂਕਿ ਪੂਰਾ ਜਗਿਆ, ਸੁਸੂ ਨੱਚਣਾ ਸ਼ੁਰੂ ਕਰ। ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ, ਦੋ ਤੋਂ ਇੱਕ ਬਣਾ ਤਾ, ਘਰ ਨੂੰ ਚਲਿਆ ਗਿਆ। ਅਤੇ ਉਸ ਤੋਂ ਬਾਅਦ, ਕਿਉਂਕਿ ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਤਾਂ ਉਹ ਹੁੰਦਾ ਹੈ ਜੋ ਸਮਾਧੀ ਦੇ ਵਿੱਚ ਆਦਮੀ ਨੂੰ ਆਉਂਦਾ, ਜਿਹਦੀ ਬਿਰਤੀ ਉੱਚੀ ਚੜ੍ਹ ਜਾਂਦੀ ਹੈ। ਇੱਕ ਗਿਆਨ ਦੀ ਵਰਤੋਂ ਹੁੰਦੀ ਹੈ ਜਿਹਨੂੰ ਸੱਚਮਈ ਜੀਵਨ ਕਹਿੰਦੇ ਨੇ। ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਸੱਚ ਦੇ ਵਿੱਚ ਰੱਤੇ ਹੋਏ ਦਾ ਜੋ ਜੀਵਨ ਹੈ ਉਹਦੀ ਪ੍ਰਤੱਖ ਨਿਸ਼ਾਨੀ ਹੋਇਆ ਕਰਦੀ ਹੈ ਸੰਸਾਰ ਦੇ ਅੰਦਰ, ਕਿਉਂਕਿ ਉਹ ਇੰਟਲੈਕਚੁਅਲ ਚੀਜ਼ ਨਾ ਰਹੀ, ਉਹ ਪ੍ਰਤੱਖ ਰੂਪ ਦੇ ਅੰਦਰ ਆ ਗਈ। ਸੋ ਪ੍ਰਤੱਖ ਦਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਮਹਾਰਾਜ ਪਾਉਂਟਾ ਸਾਹਿਬ ਦੇ ਅੰਦਰ। ਬਹੁਤ ਬੜਾ ਕਾਰਜ ਕਰ ਰਹੇ ਨੇ, 102 ਲਿਖਾਰੀ, ਜਿਨ੍ਹਾਂ 'ਚੋਂ 52 ਕਵੀ ਅਤੇ 50 ਲਿਖਾਰੀ, ਪੁਰਾਣੀਆਂ ਪੁਸਤਕਾਂ ਸਾਰੇ ਧਰਮਾਂ ਦੀਆਂ ਉਹਨਾਂ ਦਾ ਅਨੁਵਾਦ ਕਰਾ ਰਹੇ ਨੇ। ਕ੍ਰਿਸ਼ਨਾ ਅਵਤਾਰ ਦਾ ਬਹੁਤ ਵੱਡਾ ਵਿਸਥਾਰ ਹੈ, ਮਹਾਰਾਜ ਨੇ ਆਪ ਲਿਖਿਆ। ਰਾਮਾ ਅਵਤਾਰ ਮਹਾਰਾਜ ਨੇ ਆਪ ਲਿਖਿਆ। ਆ ਜਿਹੜਾ ਉੱਤਰਾ ਰਮਾਇਣ ਦੇਖਦੇ ਨੇ, ਗੁਰੂ ਮਹਾਰਾਜ ਦੀ ਪੜ੍ਹ ਕੇ ਦੇਖੋ ਕਦੇ, ਕਿੱਡੀ ਇੱਜ਼ਤ ਹੈ ਉਹਦੇ ਅੰਦਰ ਸੀਤਾ ਜੀ ਦੀ। ਇਸਤਰੀ ਜਾਤੀ ਨੂੰ ਕਿੰਨਾ ਉੱਪਰ ਲੈ ਗਏ ਨੇ ਮਹਾਰਾਜ, ਸ਼ੰਕਿਆਂ ਤੋਂ ਉੱਪਰ ਕੱਢ ਦਿੱਤਾ ਇਸਨੂੰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸੀ ਕਿ ਅਵਰ ਵਾਸ਼ਨਾ ਨਾਏ ਕੁਛ ਧਰਮ ਜੁੱਧ ਕੋ ਚਾਓ। ਧਰਮ ਦੇ ਵਿੱਚ ਸੰਸਾਰ ਨੂੰ ਲਿਆਉਣਾ ਹੈ, ਕਿਉਂਕਿ ਇਹ ਧਰਮ ਦਾ ਜੋ ਕੂੜਾ ਬੱਦਲ ਸੀ ਉਸਨੇ ਸੰਸਾਰ ਨੂੰ ਢੱਕ ਕੇ ਦੁਖੀ ਕਰ ਦਿੱਤਾ। ਦਰਗਾਹ ਦੇ ਅੰਦਰ ਪੁਕਾਰ ਪਹੁੰਚਦੀ ਹੈ, ਹੇ ਪ੍ਰਭੂ ਅਸੀਂ ਦੁਖੀ ਹਾਂ, ਧਰਤੀ ਭਾਰ ਨਹੀਂ ਸਹਿੰਦੀ। ਉਸ ਵੇਲੇ ਸੱਚ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਨਾਨਕ ਗੁਰੂ ਰੂਪ ਦੇ ਅੰਦਰ ਅਕਾਲ ਪੁਰਖ ਪ੍ਰਗਟ ਹੋਏ, ਤੇ 10ਵੀਂ ਜੋਤ ਦੇ ਅੰਦਰ ਕੁਛ ਕੰਮ ਹੋਰ ਇਸ ਤੋਂ ਔਖਾ ਸੀ। ਉਸ ਵੇਲੇ ਸੀ ਕਿ ਆਪਰੇਸ਼ਨ ਕੀਤਾ ਜਾਵੇ, ਦਵਾਈਆਂ ਤੇ ਉੱਪਰਲੇ ਜੋ ਟ੍ਰੀਟਮੈਂਟ ਸੀ ਉਹ ਕੰਮ ਨਹੀਂ ਸੀ ਆ ਰਹੇ। ਲੋੜ ਸੀ ਕਿ ਇਸ ਜ਼ਹਿਰੀਲੇ ਫੋੜੇ ਦਾ ਆਪਰੇਸ਼ਨ ਕਰਕੇ ਜੋ ਨੇਸ਼ਨ ਹੈ, ਦੇਸ਼ ਦੀ ਬਾਡੀ ਹੈ ਸਾਰੇ ਦੀ, ਇਹਨੂੰ ਬਿਮਾਰੀ ਤੋਂ ਦੂਰ ਕੀਤਾ ਜਾਵੇ। ਇਸ ਬਿਮਾਰੀ ਦੇ ਅੰਦਰ ਜੋ ਅਨਡਿਜ਼ਾਇਰੇਬਲ ਐਲੀਮੈਂਟ ਸੀ ਉਹ ਸੀ ਇਹ ਧਰਮ ਦਾ। ਕੁਛ ਐਲੀਮੈਂਟ ਤਾਂ ਧਰਮ ਦਾ ਉਪਦੇਸ਼ ਦੇ ਨਾਲ ਦੱਬਦਾ ਸੀ, ਪਰ